ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤੋ ਮਨ ਪਵਨ ਸੁਖ ਬਣਿਆ ਕਿਛੁ ਜੋਗ ਪ੍ਰਾਪਤ ਗਣਿਆ
ਵਾਹਿ
ਸੰਤੋ ਮਨ ਪਵਨ ਸੁਖ ਬਣਿਆ ਕਿਛੁ ਜੋਗ ਪ੍ਰਾਪਤ ਗਣਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੀ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵਨ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਤਨ 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 ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਅਨੰਤ ਬ੍ਰਹਿਮੰਡਾਂ ਦੀਆਂ ਤਮਾਮ ਗੈਬੀ ਸ਼ਕਤੀਆਂ ਜਿੱਥੇ ਝਾੜੂ ਲਾਉਂਦੀਆਂ ਹੋਈਆਂ ਦਿਖਾਈ ਪੈਂਦੀਆਂ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਆਪਣੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਮੁਬਾਰਕ ਹੁਕਮਨਾਮੇ ਦਾ ਪਾਠ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀ ਜੁੜ ਸਕੇ। ਇਕਾਗਰਤਾ ਦਾ ਉੱਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਬਹੁਤ ਹੀ ਅਦਬ ਸਹਿਤ ਸਾਹਿਬ ਜੀ ਦੇ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਆ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂ ਪਾਵਨ ਬੋਲ ਭਗਤ ਸਿਰਮੌਰ ਭਗਤ ਕਬੀਰ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਆਪ ਜੀ ਨੇ ਆਤਮ ਜਗਤ ਦੇ ਬੜੇ ਗਹਿਰੇ ਰਾਜ ਸਾਡੇ ਨਾਲ ਸਾਂਝੇ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਅਪਣਾ ਕੇ ਕੋਈ ਵੀ ਮਨੁੱਖ ਇਤਨੀ ਮਹਾਨ ਅਵਸਥਾ ਪ੍ਰਾਪਤ ਕਰ ਸਕਦਾ ਹੈ ਜਿਸ ਤਰ੍ਹਾਂ ਦੀ ਅਵਸਥਾ ਕਬੀਰ ਜੀ ਨੂੰ ਪ੍ਰਾਪਤ ਹੋਈ ਹੈ। ਬਾਹਰ ਦੀ ਦੁਨੀਆ ਦੇ ਬਾਦਸ਼ਾਹ ਇਤਿਹਾਸ ਵਿੱਚ ਆਪ ਨੂੰ ਬਥੇਰੇ ਮਿਲ ਜਾਣਗੇ ਔਰ ਇੱਕ ਦੂਜੇ ਦਾ ਰਾਜ ਹਥਿਆਉਣ ਵਾਸਤੇ, ਸਿੰਘਾਸਣ ਖੋਣ ਵਾਸਤੇ ਬੜੇ ਭਿਆਨਕ ਨਰਸੰਹਾਰ ਕਰਦੇ ਹੋਏ ਦਿਖਾਈ ਪੈਣਗੇ, ਯੁੱਧ ਕਰਦੇ ਹੋਏ ਦਿਖਾਈ ਪੈਣਗੇ, ਆਪਣੇ ਪਰਿਵਾਰ ਅਤੇ ਸਗੇ ਸੰਬੰਧੀਆਂ ਦੇ ਖੂਨ ਵਿੱਚ ਤੈਰਦੇ ਹੋਏ ਦਿਖਾਈ ਪੈਣਗੇ ਅਤੇ ਫਿਰ ਕਿਧਰੇ ਜਾ ਕੇ ਉਹਨਾਂ ਨੂੰ ਥੋੜ ਚਿਰਾ ਸਿੰਘਾਸਣ ਪ੍ਰਾਪਤ ਹੁੰਦਾ, ਉਹ ਵੀ ਸਾਰਿਆਂ ਨੂੰ ਨਹੀਂ ਹੁੰਦਾ। ਜੰਗ ਤੇ ਭਗਤ ਕਬੀਰ ਜੀ ਨੇ ਵੀ ਬਥੇਰਾ ਕੀਤਾ ਹੈ, ਭਗਤਾਂ ਨੂੰ ਕਰਨਾ ਹੀ ਪੈਂਦਾ, ਪਰ ਉਹ ਜੰਗ ਯੁੱਧ ਉਹ ਸੰਘਰਸ਼ ਆਪਣੇ ਮਨ ਦੇ ਵਿਕਾਰਾਂ ਨਾਲ ਆਉਂਦਾ, ਹੰਕਾਰ ਨਾਲ ਹੁੰਦਾ ਤੇ ਫਿਰ ਇਸ ਵਿਕਾਰਾਂ ਤੋਂ ਜਿੱਤ ਪ੍ਰਾਪਤ ਕਰਕੇ ਇੱਕ ਐਸਾ ਸਿੰਘਾਸਨ ਨਸੀਬ ਹੁੰਦਾ ਹੈ ਜਿਸ ਨੂੰ ਆਤਮ ਜਗਤ ਦਾ ਸ਼ਹਿਨਸ਼ਾਹੀ ਸਿੰਘਾਸਨ ਆਖਿਆ ਜਾ ਸਕਦਾ ਹੈ, ਜਿਸ ਨੂੰ ਰੱਬੀ ਸਿੰਘਾਸਨ ਆਖਿਆ ਜਾ ਸਕਦਾ ਹੈ। ਕਬੀਰ ਜੀ ਨੇ ਇਸ ਦਾ ਜ਼ਿਕਰ ਵੀ ਕੀਤਾ ਹੈ, ਕਹਿੰਦੇ ਅੱਜ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਅੰਦਰ ਬੜਾ ਯੁੱਧ ਵਿਕਾਰਾਂ ਨਾਲ ਕਰਨਾ ਪਿਆ, ਆਪਣੇ ਅਹੰਕਾਰ ਨਾਲ ਕਰਨਾ ਪਿਆ ਤੇ ਤਾਂ ਜਾ ਕੇ ਇਹ ਨਿਰੰਕਾਰ ਦਾ ਸਿੰਘਾਸਣ ਪ੍ਰਾਪਤ ਹੋਇਆ। ਭੱਟ ਜਣਿਆਂ ਦੇ ਵੀ ਬੋਲ ਨੇ, ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬੈਠਾਇਓ। ਇਹ ਪਰਬ੍ਰਹਮ ਪਰਮੇਸ਼ਵਰ ਦੀ ਮਹਾਨ ਬਰਕਤ, ਪਰਮੇਸ਼ਵਰ ਦਾ ਸਿੰਘਾਸਨ ਜਪਦਿਆਂ ਜਪਦਿਆਂ, ਪਹਿਲੇ ਜਪਣਾ ਵੀ ਇੱਕ ਯੁੱਧ ਕਰਨ ਸਮਾਨ ਹੈ, ਘੱਟ ਨਹੀਂ, ਕਿਉਂਕਿ ਮਨ ਇਸ ਨਾਲ ਸਹਿਮਤ ਹੀ ਨਹੀਂ ਹੁੰਦਾ, ਮਨ ਇਸ ਨਾਲ ਰਾਜੀ ਨਹੀਂ ਹੁੰਦਾ। ਭਾਵੇਂ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਿਰਾਜਮਾਨ ਭਗਤ ਜਨ ਭੱਟ ਜਨ ਸਾਹਿਬ ਜੀ ਦੇ ਨਿਕਟਵਰਤੀ ਔਰ ਗੁਰੂਦੇਵ ਪਾਤਸ਼ਾਹ ਆਪ ਬਾਰ ਬਾਰ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਜਪੋ ਤਾਂ ਇੱਕੋ ਮਾਮਾ ਅਵਰ ਮੇਰਾ ਫਲ ਕੰਮ। ਪਰ ਸਾਡਾ ਸੰਸਾਰੀਆਂ ਦਾ ਮਨ ਸਹਿਮਤ ਹੀ ਨਹੀਂ ਆਉਂਦਾ, ਤੇ ਸਗੋਂ ਕਈ ਤਾਂ ਬੜਾ ਵੱਡਾ ਇਤਰਾਜ਼ ਵੀ ਕਰਦੇ ਜਿਹਨਾਂ ਮਨੁੱਖਾਂ ਦੀ ਆਪਣੀ ਦ੍ਰਿਸ਼ਟੀ ਕਮਜ਼ੋਰ ਹੋਵੇ, ਦ੍ਰਿਸ਼ਟੀ ਬਾਧਿਤ ਹੋਵਣ ਤੇ ਰੋਸ਼ਨੀ ਨਾ ਚੱਲ ਸਕਦੇ ਹੋਵਣ ਨੇਤਰ, ਉਹ ਅਕਸਰ ਤੇਜ਼ ਚੱਲ ਰਹੀ ਲਾਈਟ ਦਾ ਵਿਰੋਧ ਕਰਦੇ, ਮੁੰਡੇ ਬੰਦ ਕਰਦੇ। ਸੂਰਜ ਦੇ ਸਾਹਮਣੇ ਦੇਖਣ ਨਹੀਂ ਆਉਂਦਾ। ਬਿਲਕੁਲ ਇਸੇ ਤਰ੍ਹਾਂ ਜਿਹਨਾਂ ਮਨੁੱਖਾਂ ਦਾ ਹਿਰਦਾ ਜਾਪ ਨਾਲ ਨਹੀਂ ਜੁੜਿਆ ਹੋਇਆ, ਅੰਦਰ ਬਹੁਤ ਕਮਜ਼ੋਰੀਆਂ ਨੇ, ਐਸਾ ਮਨੁੱਖ ਨਾਮ ਜਪਣ ਵਾਲਿਆਂ ਦਾ, ਨਾਮ ਦਾ ਤੇ ਪਰਮਾਤਮਾ ਦਾ ਵੀ ਵਿਰੋਧ ਕਰਦਾ। ਪਰ ਹੈ ਇਹ ਹਕੀਕਤ, ਇਹ ਸਦੀਵੀ ਸੱਚ ਹੈ, ਆਦ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਸਦੀਵੀ ਸੱਚ ਹੈ ਕਿ ਜਪਣ ਵਾਲਿਆਂ ਨੂੰ ਪਰਮਾਤਮਾ ਆਪਣੀ ਗੋਦ, ਆਪਣਾ ਸਿੰਘਾਸਣ ਪ੍ਰਦਾਨ ਕਰਦਾ। ਬੜੇ ਗਹਿਰੇ ਰਸ ਲਬਰੇਜ਼ ਬੋਲ ਕਬੀਰ ਜੀਆਂ ਨੇ ਇਹਨਾਂ ਮਹਾਨ ਪੰਕਤੀਆਂ ਦੁਆਰਾ ਸਾਡੀ ਝੋਲੀ 'ਚ ਪਾਏ ਹਨ। ਕਮਲੀ ਸੰਤ ਹੋ ਮਨ ਪਵਨੇ ਸੁਖ ਬਣਿਆ। ਇਹ ਮਨ ਸਦਾ ਭਟਕਦਾ ਰਿਹਾ, ਇਹ ਮਨ ਉੱਡਣ ਪੰਖੇਰੀ ਬਨਕਾ ਉੱਡਦਾ ਰਿਹਾ, ਭਰਮਦਾ ਰਿਹਾ, ਭਟਕਦਾ ਰਿਹਾ ਤੇ ਜਗ੍ਹਾ ਜਗ੍ਹਾ ਲੋਕਾਂ ਦੇ ਵਸਾਏ ਹੋਏ ਜਾਲ 'ਚ ਫਸਦਾ ਰਿਹਾ, ਵਹਿਮ ਦੇ ਜਾਲ 'ਚ ਫਸਦਾ ਰਿਹਾ, ਤਮਾਤ ਦੇ ਜਾਲ 'ਚ ਫਸਦਾ ਰਿਹਾ, ਪਾਖੰਡੀਆਂ ਦੇ ਜਾਲ ਵਿੱਚ ਫਸਦਾ ਰਿਹਾ। ਸਭ ਸੰਗਤ, ਪਰਬ੍ਰਹਮ ਪਰਮੇਸ਼ਵਰ ਨੇ ਪੰਛੀਆਂ ਲਈ ਖੁੱਲ੍ਹਾ ਆਕਾਸ਼ ਬਣਾਇਆ ਹੈ, ਸੀਮਾਵਾਂ ਕੋਈ ਨਹੀਂ ਰੱਖੀਆਂ। ਬਹੁਤ ਵੱਡਾ ਥਾ ਜਿਸ ਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ, ਇਤਨਾ ਵੱਡਾ ਆਕਾਸ਼ ਨਿਰਬਾਧਿਤ ਬਣਾਇਆ, ਪ੍ਰਵਾਜ਼ ਕਰਨ ਲੱਗਿਆ, ਪੰਛੀ ਦੇ ਸਾਹਮਣੇ ਵਾਧਾ ਕੋਈ ਨਹੀਂ। ਪਰ ਸਭ ਸੰਗਤ ਫਿਰ ਜਾਲ 'ਚ ਫਸ ਜਾਂਦਾ ਹੈ, ਥੋੜ੍ਹੇ ਜਿਹੇ ਲਾਲਚ ਵਿੱਚ ਫਸ ਜਾਂਦਾ ਹੈ। ਦੂਰ ਕਿਉਂ ਜਾਈਏ, ਆ ਨੇੜੇ ਹੀ ਹੈ ਦਰਿਆ ਬਿਆਸ ਦਾ ਕਿਨਾਰਾ, ਸ੍ਰੀ ਬਾਬਾ ਬਕਾਲਾ ਸਾਹਿਬ, ਸਤਿਗੁਰੂ ਖੁੱਲ੍ਹੇ ਆਕਾਸ਼ ਵਰਗਾ ਹਿਰਦਾ ਰੱਖਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਿਰਾਜਮਾਨ ਨੇ। ਤਨ ਤਨ ਮੌਤ ਗੁਜਰੀ ਸਾਹਿਬਾ ਬਿਰਾਜਮਾਨ ਨੇ ਤੇ ਪਾਰ ਬ੍ਰਹਮ ਪਰਮੇਸ਼ਵਰ ਦਾ ਸਰਗੁਣ ਰੂਪ ਗੁਰੂ ਤੇਗ ਬਹਾਦਰ ਜੀ ਦੇ ਮੌਜੂਦ ਹੁੰਦਿਆਂ 22 ਤਰ੍ਹਾਂ ਦੇ ਲੋਕ ਜਾਲ ਵਿਛਾ ਕੇ ਬੈਠੇ ਹੋਏ ਸਨ ਤੇ ਸਾਡੇ ਵਰਗੇ ਉਹਦੇ ਵਿੱਚ ਫਸਦੇ ਜਾਂਦੇ ਸਨ, ਉਹ ਭੁੱਲਦੇ ਜਾਂਦੇ ਸਨ, ਉਹ ਦੂਰ ਹੁੰਦੇ ਜਾਂਦੇ ਸਨ ਤੇ ਫਿਰ ਇੱਕ ਕਬੀਰ ਜੈਸੇ ਹਿਰਦੇ ਵਰਗਾ ਆਇਆ ਜਿਸਦਾ ਨਾਮ ਸੀ ਭਾਈ ਮੱਖਣ ਸ਼ਾਹ। ਭਰੋਸੇ ਨਾਲ ਭਰਿਆ ਹੋਇਆ, ਦ੍ਰਿੜਤਾ ਨਾਲ ਭਰਿਆ ਹੋਇਆ ਤੇ ਸਤਿਗੁਰੂ ਜੀ ਦੇ ਪ੍ਰੇਮ ਨਾਲ ਭਰਿਆ ਹੋਇਆ। ਉਸਨੇ ਦੇਖਿਆ ਇਹ ਤਾਂ 22 ਗੁਰੂ ਬਣੇ ਹੋਏ ਨੇ। ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਂ ਵਾਕਈ ਅਣਜਾਣ ਹਾਂ, ਮੈਨੂੰ ਨਹੀਂ ਸਮਝ, ਮੈਂ ਨਹੀਂ ਜਾਣ ਸਕਦਾ, ਪਰ ਜਿਵੇਂ ਤੂੰ ਮੇਰਾ ਜਹਾਜ਼ ਤਾਰ ਲਿਆ ਨਾ, ਇਸ ਪਾਖੰਡ ਦੇ ਸਾਗਰ ਵਿੱਚ ਮੈਨੂੰ ਅੱਜ ਵੀ ਗੋਤਾ ਨਾ ਖਾਣ ਦੇਣਾ, ਮੈਨੂੰ ਅੱਜ ਵੀ ਡੁੱਬਣ ਨਾ ਦੇਣਾ, ਜਿਸ ਜਗ੍ਹਾ ਆਪ ਬਿਰਾਜਮਾਨ ਹੋ ਉੱਥੇ ਹੀ ਮੈਨੂੰ ਬੁਲਾ ਲੈਣਾ। ਤੇ ਸਾਰਿਆਂ ਕੋਲ ਹੁੰਦੇ ਹੁੰਦੇ ਆਖਿਰ ਸੂਰਜ ਅਸਤ ਹੋਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਵਾਜ਼ੇ 'ਚ ਪਹੁੰਚ ਗਏ ਸਨ। ਕੁਝ ਆ ਜਾਂਦੇ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਕਰਕੇ ਜਾਲ ਟੁੱਟ ਜਾਂਦੇ ਨੇ। ਬੜੇ ਬੜੇ ਲਾਲਚ ਦਿੱਤੇ ਗਏ ਭਾਈ ਮਨੀ ਸਿੰਘ ਜੀ ਨੂੰ, ਤੁਹਾਡਾ ਬੰਦ ਬੰਦ ਕੱਟ ਦਿਆਂਗੇ, ਡਰਾਵੇ ਵੀ ਦਿੱਤੇ ਗਏ, ਪਰ ਉਹ ਜਾਲ ਵਿੱਚ ਨਹੀਂ ਫਸ ਸਕੇ, ਉਹ ਗੁਰੂ ਰੂਪੀ ਆਕਾਸ਼ ਵਿੱਚ ਪਰਵਾਸ ਕਰ ਗਏ, ਉਡਾਰੀ ਲਾ ਗਏ। ਮਨ ਵਾਸਤੇ ਪ੍ਰਭੂ ਨੇ ਵੱਡਾ ਖੁੱਲ੍ਹਾ ਆਕਾਸ਼ ਆਪਣਾ ਆਪ ਰੱਖਿਆ ਹੋਇਆ, ਪਰ ਸਾਡਾ ਮਨ ਫਿਰ ਜਾਲ 'ਚ ਫਸ ਜਾਂਦਾ, ਫਿਰ ਦੁਖੀ ਹੁੰਦਾ, ਫਿਰ ਫੜ ਫੜਾਉਂਦਾ, ਔਰ ਫਿਰ ਵਿਕਾਰਾਂ ਦੇ ਜਾਲ 'ਚ ਫਸਿਆ ਹੋਇਆ ਵਿਕਾਰਾਂ ਦਾ ਨਿਵਾਲਾ ਹੀ ਬਣ ਜਾਂਦਾ। ਬੜੇ ਗਹਿਰੇ ਬੋਲ ਨੇ ਭਗਤ ਜੀ ਦੇ, ਸੰਤੋ ਮਨ ਪਵਨ ਸੁੱਖ ਬਣਿਆ। ਇਹ ਜਿਹੜਾ ਮਨ ਦੌੜਦਾ ਪਿਆ ਸੀ, ਪਵਨ ਵਾਂਗੂ ਚੰਚਲ ਸੀ, ਹੁਣ ਗੁਰੂ ਦੀ ਮਿਹਰ ਨਾਲ ਸੁੱਖ ਦਾ ਅਨੁਭਵ ਹੋਇਆ ਹੈ। ਮਨ ਪਵਨ ਸੁੱਖ ਬਣਿਆ, ਕਿਸੇ ਯੋਗ ਪ੍ਰਾਪਤ ਕਰਿਆ। ਥੋੜ੍ਹਾ ਜਿਹਾ ਜੁੜਨਾ ਨਸੀਬ ਹੋਇਆ, ਥੋੜ੍ਹਾ ਜਿਹਾ ਜੁੜਨਾ ਪ੍ਰਾਪਤ ਹੋਇਆ। ਯੋਗ ਦਾ ਅਰਥ ਜੁੜਨਾ ਹੀ ਹੈ, ਇੱਥੇ ਯੋਗ ਦਾ ਅਰਥ ਯੋਗ ਸਾਧਨਾ ਨਹੀਂ। ਥੋੜ੍ਹਾ ਜਿਹਾ ਇਸ ਪਾਸੇ ਵਿਚਾਰ ਵਿੱਚ ਆਇਆ, ਇਹ ਸਤਿਗੁਰੂ ਜੀ ਦੀ ਮਿਹਰ ਸਦਕਾ। ਮਹਾਰਾਜ ਜੀ ਨੇ ਬਾਣੀ 'ਚ ਇਸ ਦਾ ਖੁਲਾਸਾ ਵੀ ਕੀਤਾ ਹੈ, ਬੜੇ ਗਹਿਰੇ ਬੋਲ ਨੇ ਆਪ ਜੀ ਦੇ। ਫਰਮਾਨ ਕਰਦੇ ਹੋਏ ਕਹਿੰਦੇ ਨੇ, ਗੁਰੂ ਨੇ ਮਿਹਰ ਕਰਕੇ ਕਰ ਦਿੱਤੀ ਹੈ ਤੇ ਮਨ ਵਸ ਵਿੱਚ ਆ ਗਿਆ, ਔਰ ਇਸੇ ਤਰ੍ਹਾਂ ਹੀ ਆਉਂਦਾ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਬੜੇ ਗਹਿਰੇ ਤੇ ਰਸਲਬ ਰੇਜ਼ ਬੋਲ ਨੇ। ਔਰ ਨਾਲ ਨਾਲ ਇਹਨਾਂ ਪਾਵਨ ਬਚਨਾਂ ਦਾ ਪਾਠ ਸੁਣੀਏ ਤੇ ਨਾਲੇ ਅੱਖਰੀ ਅਰਥ ਵਿੱਚ ਆ ਰਹੀਏ। ਇਸ ਤਰ੍ਹਾਂ ਇੱਕ ਵਾਰੀ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤੋ ਮਨ ਪਵਨ ਸੁਖ ਬਣਿਆ।
ਜਿਹੜਾ ਮਨ ਚੰਚਲ ਸੀ, ਬੋਲਦਾ ਸੀ, ਭਟਕਦਾ ਫਿਰਦਾ ਸੀ, ਪੰਖੇਰੂ ਬਣਿਆ ਹੋਇਆ ਸੀ ਤੇ ਦੁੱਖ ਨਾਲ ਤੜਪਦਾ ਸੀ, ਹੁਣ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦੀ ਬਰਕਤ ਬਣੀ, ਨਜ਼ਰੇ ਇਨਾਇਤ ਬਣੀ ਤੇ ਨਾਮ ਨਾਲ ਜੁੜ ਕੇ ਇਹ ਸੁੱਖ ਦਾ ਅਨੁਭਵ ਕਰ ਰਿਹਾ ਹੈ।
ਕਿਸ਼ ਯੋਗ ਪ੍ਰਾਪਤ ਗਣਿਆ।
ਥੋੜ੍ਹਾ ਜਿਹਾ ਮਿਲਣਾ ਪ੍ਰਾਪਤ ਹੋਇਆ ਤੇ ਇਸ ਗਿਣਤੀ ਵਿੱਚ ਗਿਣਿਆ ਗਿਆ, ਕਿਸ ਯੋਗ ਪ੍ਰਾਪਤ ਗਣਿਆ। ਸਰ ਸੰਗਤ, ਇਹ ਜੁੜਨਾ ਹਰ ਇੱਕ ਨੂੰ ਨਸੀਬ ਨਹੀਂ ਆਉਂਦਾ, ਕੋਈ ਵਿਰਲਾ ਵਿਰਲਾ ਹੁੰਦਾ ਜਿਹੜਾ ਗੁਰੂ ਦੇ ਕੋਲ ਆ ਕੇ ਫਿਰ ਜੁੜ ਜਾਂਦਾ ਹੈ, ਸਮਰਪਿਤ ਹੋ ਜਾਂਦਾ, ਨਹੀਂ ਤਾਂ ਬੜਾ ਔਖਾ ਬਣੇਗਾ। ਸਤਿਗੁਰੂ ਮਹਾਰਾਜ ਜੀ ਦੇ 10 ਜਾਮਿਆਂ ਦਾ ਆਪਣੇ ਇਤਿਹਾਸ ਪੜਿਆ, ਵਿਚਾਰਿਆ ਹੈ ਤੇ ਵਾਰ ਵਾਰ ਦੁਹਰਾਇਆ। ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਸਾਥੀ ਮਾਤਾਵਾਂ, ਮਹਾਰਾਜ ਜੀਆਂ ਦੇ ਮਹਿਲ, ਉਹਨਾਂ ਦਾ ਵੀ ਜੀਵਨ ਕੁਰਬਾਨੀ ਨਾਲ ਭਰਿਆ ਹੋਇਆ, ਬੜੀ ਵੱਡੀ ਕੁਰਬਾਨੀ ਜਿਸ ਨੂੰ ਮੈਂ ਅਰਜ਼ ਕਰਾਂ ਕੋਈ ਬਿਆਨ ਵੀ ਨਹੀਂ ਕਰ ਸਕਦਾ। ਜੇ ਸ਼ੁਰੂਆਤ ਵਿੱਚ ਦੇਖੀਏ ਤੇ ਧੰਨ ਧੰਨ ਮਾਤ ਸੁਲੱਖਣੀ ਸਾਹਿਬਾ, ਜਿਹਨਾਂ ਦਾ ਨਾਮ ਵੀ ਸੁਲੱਖਣੀ ਹੈ ਤੇ ਸੁਭਾਅ ਵੀ ਸੁਲੱਖਣਾ। ਸਤਿਗੁਰੂ ਦੇਵ ਪਾਤਸ਼ਾਹ ਜੀ ਪਹਿਲੀ ਉਦਾਸੀ ਵਿੱਚ ਕੋਈ ਲਗਭਗ 12 ਸਾਲ ਘਰੋਂ ਬਾਹਰ ਰਹੇ ਤੇ ਇੱਕ ਵੀ ਪੱਤਰ ਨਹੀਂ ਲਿਖਿਆ, ਇੱਕ ਵੀ ਜਗ੍ਹਾ ਨਹੀਂ ਦੱਸੀ, ਇੱਕ ਵੀ ਸੰਦੇਸ਼ ਨਹੀਂ ਭੇਜਿਆ ਕਿ ਮੈਂ ਕਿੱਥੇ ਹੈਗਾ। ਤੇ ਸਾਧ ਸੰਗਤ, 2 ਬੱਚੇ ਹੋਵਣ, ਪਰਿਵਾਰ ਹੋਵੇ ਤੇ ਆਮਦਨ ਦਾ ਪਿੱਛੋਂ ਕੋਈ ਸਾਧਨ ਨਾ ਹੋਵੇ ਤੇ ਦੁਨੀਆ ਤਾਨੇ ਦੇਣ ਵਾਲੀ ਹੋਵੇ, ਤੇ ਉਸ ਵੇਲੇ ਫਿਰ ਜੇ ਹਾਲਾਤ ਇੱਕ ਮਹਾਨ ਪਤੀ ਵਿਰਤਾ ਪਤਨੀ ਤੇ ਗੁਜ਼ਰਦੇ ਨੇ, ਉਹਨਾਂ ਨੂੰ ਹੋਰ ਕੋਈ ਨਹੀਂ ਜਾਣਦਾ, ਉਹੀ ਜਾਣ ਸਕਦੇ ਨੇ। ਧੰਨ ਧੰਨ ਮਾਤ ਸੁਲੱਖਣੀ ਜੀ ਦੀ ਬੜੀ ਵੱਡੀ ਕੁਰਬਾਨੀ, ਬੜਾ ਵੱਡਾ ਜਿਗਰਾ ਹੈ, ਬੜੀ ਵੱਡੀ ਤਪੱਸਿਆ ਹੈ। ਫਿਰ ਦੂਜੇ ਗੁਰੂ ਕੇ ਮਹਿਲ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ, ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ 2 ਵਾਰੀ ਆਇਆ। ਧੰਨ ਧੰਨ ਮਾਤਾ ਖੀਵੀ ਸਾਹਿਬਾ, ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ चरणों च बेनती की आख्या महाराज थानू गुरु नानक अपने गहने बना के अंगद का मतलब गहना होंदा बाजू बंद कंठा आदक जिहड़ा अंग नाल लग्या रहे अपना गहना बना के अंग बना के अंगे खुद अंगे खुदा बना के अपना सिंघासन बख्शिया है तो मेरी झोली च कड़ी बख्शिश पई सतगुरु गुरु अंगद देव महाराज जी ने आख्या भागवान ने बड़ा वड्डा सवाल किया पर इसका जवाब यह है कि गुरु नानक थानू लंगर का करसा बख्श गए हैं लंगर का करसा थोड़े वास्ते तुसी लंगर वो सेवा करो तो शुकराना करद शीस झुका के मात खीरी दिया ने करसा मस्तक ते ला लिया तो आपने इतिहास पढ़िया है गुरु अर्जन देव जी तक मात खीरी जी लंगर की सेवा करते रहे लंगर दौलत वंडी है रस अमृत खीर क्याली दिन रात जाग के जप करदे हैं शुकराना करदे हैं माता खीरी लंगरां विच रौनकां ते लंगरां विच बरकतां ते लंगरां विच मिठास वंडदे रहे बड़ी वड्डी उहनां दी कुरबानी महाराज गुरु अंगद देव चलन लग्या जद आपने खंडूर साहब जाना सी ते आखण लगे भागवाने असी कुछ महीनिया लई किते जाना है तो असी थानू दस दिंदे आ पर तुसी किसे नूं ना दसणा तो मौत खीरी दिया ने हथ जोड़े नेत्रां विच उहनां दे जल हका सी आखण लगे स्वामी जी गल इह है जे तुसी मैनूं दस के जाओगे तो जदों सिखां ने आ जाणा ना मेरे कोल हंजुआं नाल नेत्र भरे होवणगे तरले वाली जबान आवेगी झुके हुए शीस होवणगे ते मैनूं पुछ लिया कि सतगुरु कित्थे ने ते मेरे कोल दस्या जाणा मेरे कोल राज नहीं रखिया जाणा इसलिए कृपा करो जे आप किसी को नहीं दसना चाहते तो मैंने भी दस के ना जाओ कितनी वड्डी कुर्बानी है साथ संगत नाल नहीं चले ये नहीं किया भी दस के जाओ लिख के जाओ एड्रेस पता दे के जाओ आख्या जे थोड़ी रजा इस तरह ही है तो फिर मैंने भी दस के ना जाओ फिर सात संगत मात भानी जी का ये जिक्र करिए वर्गा जीवन होर किसका हो सकता है फिर धन धन मात गंगा जी का जिक्र करिए कौम ने उस वेले बिखम समय अगवाई की जब सोवें पातशाह पंजे गुरुदेव जी की शहादत तो बाद ग्वालियर किले में 52 राजा रिहा कराने वास्ते गए हुए जेल च नहीं गए महाराज कोई सजा भुगतान वास्ते नहीं गए कोई मुकदमा नहीं सी चलिया असल में गुरु हरगोबिंद साहब महाराज उन्हें 52 राजा छुड़ाने वास्ते गए रिहा कराने लई गए इतिहास दस देवे भी कोई मुकदमा चलिया या कोई केस दायर होया तो उहदी सजा हुई तो फिर ग्वालियर के किले विच गए नहीं परोपकार वास्ते सतगुर सिख के बंधन कट गुर का सिख बेकार तो हट है पर गुरु घर के दुखिया ने प्रचार दिता भी सजा हो गई है पहले पिता ने शहीद कर दिता तो हुण इन्हां दी वारी है उस किले च जिउंदा कभी आया कोई वाकई मान सिंह तोमर द्वारा बनाया हुआ ग्वालियर का किला जब मुगल बादशाहों को आया तो इसका इतिहास यही है ज्यौंदा किले विच कोई आया है पर ज्यौंदा गया नहीं यह सतगुरु जी भी जानते सन कि इत्थे जाना जिन्हां दा होया वापस नहीं आए पर गुरु समर्थ ने पातशाह इसलिए सोचिया साडे बिना उन्हां नूं कोई कढ नहीं सकदा दरोगा किले दा ते होर महाराज दे मुरीद है सेवक बने जहांगीर खुद सेवक बनिया ते सतगुरु ने महिमा वरता के सतगुरु ने कला वरता के अपना पला पकड़वा के इन्हों बाहर लिया। मतलब साध संगत यह है कि भावें सारा संसार गुरु का पला पकड़ लवे तो बुराइयां की कैद चो बाहर आ जाएगा, तो गुरु का पला कभी छोटा नहीं होगा, सारे के हाथ में आ जाएगा। महाराज जी की वडियाई में समर्पित होंगे एक जयकारा सारी संगत मिल के भी गा दे। उस वे तन तन मात गंदा दिया ने गुरु पंथ की अगवाई की। कई कमजोर दिल वाले मायूस होए उदास हो तो माता जी ने बेनती की कि हम सिखी का की होगा। पहले गुरु अर्जन देव जी ने शहीद कर दिता है, हम गुरु हरगोबिंद साहब ने किले च कैद कर दिता है, तो हम की बनेगा सिखी का? यह सिखी का सोमा किधरे? इस मारू थल वर्गे समय में अलोप तो नहीं हो जाएगा? तो मात गंदा दिया ने उन्होंने बुलंद आवाज में तो बड़े प्रेममई लहजे में आख्या, गुरमत विच गुरु इतिहास विच माता गंगा जी ने सियाणी मां आख्या गया। गंगा मात है बहुत सियाणी, उन्हें आख्या शोक ना करो, सुनो गुरबाणी, बैठो जाए श्री हरि मंदिर, बाणी सुनो गुरु तिस अंदर। श्री हरि मंदिर साहब विच बैठो, बाणी का कीर्तन सुनो, तो गुरु बाणी है, बाणी गुरु है, फर्क कोई नहीं। इसलिए अपनी महान सोच नाल महान समझ नाल ते महान परोपकार करदिया होया उन्होंने समझा दिता कि गुरु की वडियाई नूं बाणी तो बिना नहीं समझिया जा सकता। बाणी नाल जुड़ के ही बाणा भी आ सकता है, तो बाणी तो बिना कोई खेड बन नहीं सकती। फिर तुसीं देखदे जाओ तन तन मात गुजरी साहिबा, एक एक उन्हां दे जीवन का दिन मैं अर्ज करा कुरबानी नाल भरिया होया। 26 साल आनंद कारज तो बाद एक सेवादारनी की तरह मात गुजरी साहबा जल का कटोरा लैके ते बाबा बकाला की पावन धरती ते खड़े रहे। एक दिन भी उन्होंने पत्नी होने का हक नहीं जताया। जो महाराज कहते रहे वही करते रहे, उसका सब कुछ था गुजरा, उसका दिल और जहां गुजरी, गुजर सकता नहीं कोई जहां से गुजरी मां गुजरी। उन्हें राह तो लंघना ही बड़ा औखा है। फिर अपने पति का धर नाल वखरा होया शीस देखना, तो फिर शुकराना करना, तो यह कहना भला स्वामी जी जो थोड़ी रजा, थोड़ी रजा ही मेरी जिंदगी है, थोड़ी रजा ही मेरी बंदगी है। मैं अर्ज करना चाहता हाँ हम कल खालसा पंथ की मां धन धन माता साहब कौर दिया का जन्म दिन पहली बारी है मेरे ख्याल न, जो मैं गलत ना हो, कि दीवान अस्थान मंजू साहब विखे साड़ी सिख कौम की नुमाइंदा जमात। निंदा करने वाले लोग तो बड़े ने, इन्हें भी कोई परवाह भी नहीं करनी चाहिए। इन्होंने तो गुरु नानक देव जी तक कुराइया कह दिता, होर बड़ा कुछ कह दिता। इन्हें निंदा करने वाले ने तो गुरु तेग बहादुर साहब जी तक सदाई कह दिता। यह बहुत कुछ कह देंगे ने। गुरु अमरदास महाराज वर्गी अमृतमई शख्सियत में मिठावा कह सकते, उन्होंने कहन की गल हो रहा, पर मैं बुलंद बांग अपने प्राणा तो अपने रोम रोम तो चंगी तरह सोच के विचार के जो किनकर साहब ने मेरी झोली च मत का पाया है, उस मुताबक मैं ये महसूस करता हाँ कि सारी दुनिया के कोल इस तरह की धार्मिक संस्था नहीं है जो भी संस्था साडे कोल है। और इस संस्था का नाम श्रोमणी गुरद्वारा प्रबंधक कमेटी। ਸਾਰ ਸੰਗਤ ਸੰਸਥਾ ਤੁਹਾਨੂੰ ਨਹੀਂ ਮਿਲੇਗੀ, ਸਾਰੀ ਦੁਨੀਆਂ ਵਿੱਚ ਮਨੁੱਖਤਾ ਤੇ ਕੋਈ ਆਪਦਾ ਪੈ ਜਾਏ, ਇਹ ਸੰਸਥਾ ਭੋਜਨ ਲੈ ਕੇ, ਦਵਾਈਆਂ ਲੈ ਕੇ, ਬਸਤਰ ਲੈ ਕੇ ਤੇ ਸਾਰੇ ਸਾਧਨ ਲੈ ਕੇ ਉੱਥੇ ਪਹੁੰਚ ਸਕਦੀ ਹੈ। ਇਹ ਵਾਹਿਗ ਸੰਸਥਾ ਹੈ ਸਾਰੇ ਸੰਸਾਰ ਦੀ, ਜਿਸ ਨੂੰ ਗੁਰੂ ਦੀ ਸੰਸਥਾ ਕਿਹਾ ਜਾ ਸਕਦਾ ਹੈ। ਔਰ ਸਾਰੇ ਤੁਹਾਡੇ ਆਪਣੇ ਸਹਿਯੋਗ ਨਾਲ ਹੀ, ਤੁਹਾਡੇ ਸਮਰਪਣ ਨਾਲ ਹੀ ਨਹੀਂ ਹੋਂਦ ਵਿੱਚ ਆਈ। ਇਸ ਦੀ ਹੋਂਦ ਵਾਸਤੇ ਤੁਹਾਡੇ ਬਜ਼ੁਰਗਾਂ ਨੇ ਆਪਣੇ ਸਿਰ ਦਾਨ ਕੀਤੇ ਨੇ, ਰੇਲਾਂ ਦੇ ਥੱਲੇ ਭੋਜਨ ਸੁਕਾਉਣ ਵਾਸਤੇ ਆਪਣੇ ਸੀਸ ਦਾਨ ਕੀਤੇ ਨੇ, ਜੰਡਾਂ ਨਾਲ ਵੱਧ ਵੱਧ ਕੇ ਅਗਨ ਭੇਦ ਹੋਏ ਨੇ ਔਰ ਆਪਣੀਆਂ ਕੁਰਬਾਨੀਆਂ ਖੁੱਲ੍ਹੇ ਦਿਲ ਨਾਲ ਦਿੱਤੀਆਂ ਨੇ, ਤਾਂ ਇਹ ਦੁਨੀਆਂ ਦੀ ਸਭ ਤੋਂ ਮਹਾਨ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਹ ਮੈਂ ਅਰਜ਼ ਕਰਾਂ, ਖਿਆਲ ਰੱਖਦੀ ਹੈ ਕਿ ਕਿਸ ਤਰ੍ਹਾਂ ਨਾਲ ਆਪਣੀਆਂ ਮਹਾਨ ਵਿਭੂਤੀਆਂ ਨੂੰ ਸਮਰਪਿਤ ਹੋਣਾ ਹੈ। ਇਹ ਪਹਿਲੀ ਦਫ਼ਾ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਵਧਾਈ ਦੇ ਪਾਤਰ ਨੇ। ਪਹਿਲੀ ਦਫ਼ਾ ਧੰਨ ਧੰਨ ਮਾਧ ਸਾਹਿਬ ਕੌਰ ਜੀਆਂ ਦਾ 340 ਸਾਲਾਂ ਜਨਮ ਦਿਨ ਮਨਾਇਆ ਜਾ ਰਿਹਾ ਮੰਜੀ ਸਾਹਿਬ ਇੱਥੇ। ਇਹ ਪਹਿਲੀ ਦਫ਼ਾ ਹੈ ਮੇਰੇ ਖਿਆਲ ਨਾਲ, ਜੇ ਪਹਿਲਾਂ ਹੋਵੇਗਾ ਤੇ ਮੈਨੂੰ ਬਾਅਦ ਵਿੱਚ ਦੱਸ ਦਿਆ ਜੇ, ਮੈਂ ਇਸ ਤਰ੍ਹਾਂ ਸੁਧਾਈ ਕਰ ਲਵਾਂ ਤੇ ਅੱਗੇ ਤੋਂ ਇਸ ਤਰ੍ਹਾਂ ਨਾਲ ਬੇਨਤੀ ਕਰ ਦਿਆ ਕਰਾਂਗਾ। ਪਤਾ ਨਹੀਂ ਕਿਤਨੇ ਜਨਮਾਂ ਦੀ ਬੰਦਗੀ ਹੋਵੇਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਬਾਰੇ ਤਾਂ ਆਪ ਲਿਖਿਆ ਹੈ ਕਿ ਜਿੱਥੇ ਹੇਮਕੁੰਡ ਪਰਬਤ ਐਕਾ ਹੈ ਉੱਥੇ ਅਸੀਂ ਪਿਛਲੇ ਜਨਮ ਵਿੱਚ ਜਾਪ ਕਰਦੇ ਰਹੇ, ਸਿਮਰਨ ਦੀ ਵਡਿਆਈ ਪ੍ਰਗਟ ਕਰਦੇ ਨੇ। ਪਰ ਸੱਚ ਜਾਣਨਾ, ਮਾਤ ਸਾਹਿਬ ਕੌਰਾਂ ਬੜਾ ਵੱਡਾ ਵਪਾਰੀ ਪਰਿਵਾਰ ਸੀ ਭਾਈ ਰਾਮੂ ਜੀ ਦਾ, ਜਦੋਂ 1700 ਈਸਵੀ ਵਿੱਚ ਪਰਿਵਾਰ ਦੇ ਚਾਰ ਮੈਂਬਰ ਆਨੰਦਪੁਰ ਸਾਹਿਬ ਆਏ ਸਨ, ਉਹਨਾਂ ਵਿੱਚ ਭਾਈ ਰਾਮੂ ਜੀ ਆਪ ਸਨ ਔਰ ਮਾਤਾ ਜਸ ਦੇਵੀ ਉਹਨਾਂ ਦੇ ਘਰੋਂ ਬੀਬੀ ਜੀ ਆਪ ਸਨ, ਉਹਨਾਂ ਦੇ ਸਪੁੱਤਰ ਸਾਹਿਬ ਚੰਦ ਆਪ ਸਨ ਤੇ ਨਾਲ ਉਹਨਾਂ ਦੀ ਭਾਗਾਂ ਵਾਲੀ ਸਪੁੱਤਰੀ, ਜਿਨ੍ਹਾਂ ਦੇ ਕਦਮਾਂ ਤੋਂ ਸਾਰਾ ਜਗਤ ਸਦਕੇ ਕੀਤਾ ਜਾ ਸਕਦਾ ਹੈ, ਉਹਨਾਂ ਦਾ ਨਾਮ ਸਾਹਿਬ ਦੇਵੀ ਜੀ, ਉਹ ਵੀ ਨਾਲ ਆਏ ਸਨ। ਤੇ 1700 ਈਸਵੀ ਵਿੱਚ ਭਾਵ ਖਾਲਸਾ ਪ੍ਰਗਟ ਹੋਣ ਤੋਂ ਇੱਕ ਸਾਲ ਬਾਅਦ ਵਿਸਾਖੀ ਦਾ ਸਵਾਗਮ ਸੀ। ਇਹ ਚਾਰ ਮੈਂਬਰ ਪਰਿਵਾਰ ਦੇ, ਭਾਈ ਰਾਮੂ ਜੀ, ਬੀਬੀ ਜਸ ਦੇਵੀ ਜੀ, ਸਾਹਿਬ ਚੰਦ ਜੀ ਤੇ ਖਾਲਸੇ ਦੀ ਮਾਂ ਮਾਤਾ ਸਾਹਿਬ ਦੇਵੀ ਜੀ, ਇਹ ਸਾਰੇ ਮਿਲ ਕੇ ਆਏ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ। ਇਹਨਾਂ ਨੂੰ ਸਿੰਘਾਂ ਵਾਲੇ ਨਾਮ ਬਦਲੇ, ਮਿਲੇ ਪ੍ਰਾਪਤ ਹੋਏ। ਭਾਈ ਰਾਮੂ ਜੀ, ਭਾਈ ਰਾਓ ਸਿੰਘ ਜੀ ਨਾਮ ਪ੍ਰਾਪਤ ਹੋਇਆ, ਸਾਹਿਬ ਦੇਵੀ ਜੀ ਨੂੰ ਸਾਹਿਬ ਕੌਰ ਜੀ ਨਾਮ ਪ੍ਰਾਪਤ ਹੋਇਆ, ਸਾਹਿਬ ਚੰਦ ਨੂੰ ਸਾਹਿਬ ਸਿੰਘ ਨਾਮ ਪ੍ਰਾਪਤ ਹੋਇਆ ਔਰ ਇਸੇ ਤਰ੍ਹਾਂ ਬੀਬੀ ਜਸ ਦੇਵੀ ਨੂੰ ਮਾਤਾ ਜਸਦੇਵ ਕੌਰ ਨਾਮ ਪ੍ਰਾਪਤ ਹੋਇਆ। ਇਹ ਚਾਰ ਮੈਂਬਰ ਪਰਿਵਾਰ ਦੇ ਆਏ ਤੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਗੁਰੂ ਪਿਤਾ, ਇਹ ਸਾਡੀ ਬੱਚੀ ਅਸੀਂ ਤੁਹਾਨੂੰ ਸਮਰਪਿਤ ਕੀਤੀ ਹੋਈ, ਇਹ ਤੁਹਾਡੇ ਜੀਵਨ ਵਿੱਚ ਸੇਵਕਾ ਬਣ ਕੇ ਤੁਹਾਡੀ ਸੇਵਾ ਕਰੇ। ਤੇ ਮਹਾਰਾਜ ਸਾਹਿਬ ਕਹਿਣ ਲੱਗੇ, ਨਹੀਂ, ਅਸਾਂ ਇਸ ਤਰ੍ਹਾਂ ਹੁਣ ਨਹੀਂ ਕਰਨਾ, ਕਿਉਂਕਿ ਹੁਣ ਅਸੀਂ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਿਆਦਾ ਬਣਾ ਦਿੱਤੀ, ਦੋ ਆਨੰਦ ਕਾਰਜ ਪਹਿਲੇ ਹੋਏ ਹਨ, ਹੁਣ ਇਸ ਤਰ੍ਹਾਂ ਨਹੀਂ ਹੋ ਸਕਦਾ। ਉਹਨੇ ਬਾਰ ਬਾਰ ਬੇਨਤੀਆਂ ਕੀਤੀਆਂ ਤੇ ਮਹਾਰਾਜ ਕਹਿਣ ਲੱਗੇ, ਫਿਰ ਸੇਵਕ ਰੂਪ ਵਿੱਚ ਰਹਿ ਸਕਦੇ। ਇਹ ਅੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪ੍ਰਦਾਨ ਕੀਤੀ, ਸਾਰਾ ਪਰਿਵਾਰ ਨਿਹਾਲ ਹੋਇਆ, ਸੰਗਤਾਂ ਨੇ ਵਧਾਈਆਂ ਦਿੱਤੀਆਂ ਔਰ ਆਨੰਦ ਕਾਰਜ ਵਰਗਾ ਮਾਹੌਲ ਸਿਰਜਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਜੀਵਨ ਸਾਥੀ ਮਾਤਾ ਸਾਹਿਬ ਕੌਰ ਜੀ ਦਾ ਜੀਵਨ ਕੁਰਬਾਨੀ ਨਾਲ ਭਰਿਆ ਹੋਇਆ ਹੈ। ਦਿਨ ਰਾਤ ਸੇਵਾ ਵਿੱਚ ਲੱਗੇ ਰਹੇ, ਨਾ ਰਾਤ ਕਦੇ ਆਰਾਮ ਕਰਨ ਵੱਲ ਗਏ, ਨਾ ਦਿਨੋਂ ਕੋਈ ਆਲਸ ਦਿਖਾਇਆ ਔਰ ਸਦਾ ਹੀ ਗੁਰੂ ਗੁਰੂ ਜਪਦੇ ਰਹੇ ਤੇ ਗੁਰੂ ਪਰਿਵਾਰ ਦੀ, ਗੁਰੂ पिता गुरु गोबिंद सिंह महाराज की मातावां की सेवा में हाजिर रहे। उन्हें अपना एक तरह नाल कुआरा डोला ही प्रवान किया और फिर इस ढंग नाल एक दिन महाराज दयालु होए। गुरु गोबिंद सिंह महाराज मोर के घर में आए, बख्शिशों नाल नवाजिया, आखण लगे थोड़े मन की कोई इच्छा हैगी है। उन्हें हाथ जोड़े तो हाथ जोड़ के नेत्र जल नाल भरे हुए सन। बड़े संकोच में लहजे महाराज जी ने बेनती की, आख्या सचे पातशाह थोड़े घर आने तो बाद तो कोई इच्छा बची ही नहीं, मन इच्छा मुकत हो गया है। आख्या फिर भी कोई इच्छा हो तो सानू दस दो। आख्या तुसें सब कुछ तो दे दिता है और बाकी कुछ रहा नहीं। महाराज कहन लगे नहीं, फिर भी मन की कोई भावना आए तो सानू दस देवे। जिवें आम सिखां नू महाराज पुछ लैंदे सन तो मात जिया ने हाथ जोड़ के बड़े संकोच ने लहजे विच बेनती की, महाराज मेरा भी मन करता है जिवें दोवां वड्डियां भैणां दे परिवार हन, बच्चे हन, साहबजादे हन, एक पुत्र मेरे भी तन विचों पैदा हो, एक बच्चा मैनू ही प्राप्त होवे। महाराज सचे पातशाह ने सिर ते हथ रख्या ते आखण लगे इह इच्छा ते बड़ी शुभ हैगी है। हर स्त्री दी इह इच्छा हुंदी है, इस्त्री बन के जिउणा, मां बनना, शिखरां नूं छूणा। इस्त्री जामे दी शिखर है कि उसदी कुख नूं भाग लगे ते उसदी कुख विचों बच्चे का जन्म होवे। उह भावें पुत्र होवे भावें पुत्री होवे, उन्होंने भी इच्छा जाहिर की। महाराज बड़े आनंद में आए तो मुस्कुरा के कह लगे थोड़ी इच्छा बहुत वड्डी है, पर जिस तरह का थोड़ा हिरदा है, जिस तरह का थोड़ा जीवन है, पता नहीं कितने अनंत जन्मों की बंदगी होगी माता साहिब कौर जी की। वो जन्म गिने नहीं जा सकते, वो बंदगी नापी तोली नहीं जा सकती। जिस तरह का थोड़ा हिरदा है, जिस तरह की थोड़ी बंदगी है, थानू उस तरह का पुत्र देंगे हाँ। और पुत्र हम साल का हो गया है तो थोड़ी गोद में पा देंगे हाँ। आख्या महाराज भाग ला देवो मेरी गोद न। गुरु गोबिंद सिंह महाराज मुस्कुरा के कह लगे वो भाग तो पहले ही लगे हुए हैं। आख्या महाराज पुत्र का मुखड़ा भी मैं दिखाओ, तो पुत्र का नाम भी मैं दसो, तो मेरी झोली पा दो। तो गुरु गोबिंद सिंह महाराज आखन लगे जेड़ा पुत्र थोड़ी झोली च पाउन लगे है ना, तो पुत्र थोड़ा कभी जमदा मरदा नहीं, कभी जन्म मरण विच नहीं आता। वो पुत्र थोड़ा होर कोई नहीं है, वो पुत्र खालसा खुद खुदा परमात्मा की मौज। ए पुत्र खालसा थोड़ी झोली में पा देंगे। नाले बिना प्यो पुत्र, बिना मां प्यो तो पुत्र होंदा ही नहीं है। असीं सोचते पए सी कि यह पुत्र किसकी झोली पाई है, तो असीं थोड़ी झोली पा दिता है। पहली वारी श्रोमणी गुरुद्वारा प्रबंधक कमेटी वालों खालसे की मां, सत्कारयोग मां, जो जो गुरु पिता गुरु माता, पार ब्रह्म परमेश्वर का साक्षात रूप माता साहिब कौर जी का 340 साल जन्म दिन मनाया जा रहा है। पर सच जानना इस विचार नाल भी भागों वाले सहमत हो। कल बड़ा वड्डा अमृत संचार 11 बजे दिन दे श्री अकाल तख्त साहिब विखे माता साहिब कौर जी के जन्म दिन में समर्पित होंदिया श्रोमणी गुरद्वारा प्रबंधक कमेटी वालों रखा गया है, जिस दिन सिंह साहबान पंज प्यारियां दे रूप में शामिल होंगे। जिन्होंने अज तक अमृत नहीं छकिया है तो धन धन माता साहिब कौर जी दीआं आसीसां लैण वास्ते गुरु पिता गुरु गोबिंद सिंह महाराज ਕਾਦਰ ਹਰ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਪ੍ਰਾਪਤ ਕਰਨ ਵਾਸਤੇ ਕੱਲ ਕੇਸੀ ਇਸ਼ਨਾਨ ਸਮੇਂ ਕੇਸੀ ਕਰਕੇ ਸਾਫ ਬਸਤਰ ਪਹਿਨ ਕੇ 10:30 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਆ ਜਾਣ ਤੇ ਆ ਕੇ ਸ਼ਾਮਿਲ ਹੋ ਜਾਣ ਤੇ ਫਿਰ ਮੈਂ ਅਰਜ਼ ਕਰਾਂ ਗੁਰੂ ਪਾਤਸ਼ਾਹ ਦੇ ਖੰਡੇ ਬਾਟੇ ਦੁਆਰਾ ਇਹ ਅੰਮ੍ਰਿਤ ਸੰਚਾਰ ਹੋਵੇਗਾ ਪਰ ਸਾਡਾ ਜਿਹਨਾਂ ਨੇ ਅੱਜ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਜਾਂ ਜਿਹਨਾਂ ਕੋਲੋਂ ਕੋਈ ਬੱਜਰ ਭੁੱਲ ਹੋਈ ਹੈ ਉਹ ਆ ਕੇ ਫਿਰ ਉਹ ਖੁਸ਼ੀਆਂ ਪ੍ਰਾਪਤ ਕਰ ਸਕਦੇ ਨੇ ਗੁਰੂ ਲਈ ਦਰਵਾਜ਼ਾ ਨਹੀਂ ਬੰਦ ਕਰਨਾ ਵੀ ਹੁਣ ਮੇਰੇ ਕੋਲ ਇਹ ਹੋ ਗਿਆ ਹੁਣ ਮੈਂ ਇੰਝ ਹੀ ਰਹਿਣਾ ਕਿਉਂਕਿ ਗੁਰੂ ਸਾਡੇ ਵੱਲੋਂ ਦਰਵਾਜ਼ਾ ਬੰਦ ਕਦੇ ਨਹੀਂ ਕਰਦਾ ਇਸ ਲਈ ਕੋਈ ਬੱਜਰ ਭੁੱਲ ਹੋ ਗਈ ਹੋਵੇ ਉਹ ਵੀ ਆ ਜਾਵੇ ਜਿਸ ਨੇ ਹਾਲੇ ਤੱਕ ਪੱਲਾ ਨਹੀਂ ਫੜਿਆ ਅੰਮ੍ਰਿਤ ਨਹੀਂ ਛਕਿਆ ਉਹ ਵੀ ਆ ਜਾਵੇ ਤੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਮਾਤਾ ਮਾਤਾ ਸਾਹਿਬ ਕੌਰ ਜੀ ਦੀਆਂ ਆਸੀਸਾਂ ਪ੍ਰਾਪਤ ਕਰ ਸਕਦਾ ਹੈ ਪਰ ਸੱਚ ਜਾਣਨਾ ਇਹ ਉਹਨਾਂ ਨੂੰ ਪ੍ਰਾਪਤ ਹੋਵੇਗਾ ਜਿਹਨਾਂ ਦਾ ਮਨ ਪਵਨ ਰੂਪ ਭੁਲੇਖਿਆਂ ਵਿੱਚ ਉੱਡਦਾ ਨਹੀਂ ਪਿਆ ਮਨ ਜਿਹੜਾ ਨਾ ਟਿਕ ਗਿਆ ਹੈ ਮਨ ਜਿਹੜਾ ਸਮਝ ਗਿਆ ਹੈ ਮਨ ਉਸ ਗੱਲ ਨਾਲ ਸਹਿਮਤ ਹੋਇਆ ਚੰਚਲ ਮਨ ਵਾਲਿਆਂ ਦੀ ਖੇਡ ਨਹੀਂ ਹੈਗੀ ਇਹ ਜੁੜੇ ਹੋਏ ਮਨ ਵਾਲਿਆਂ ਦੀ ਖੇਡ ਹੈ ਔਰ ਪ੍ਰੇਮ ਨਾਲ ਅਗਲੇ ਬਚਨ ਸਰਵਣ ਕਰੀਏ
ਰਹਾਉ ਗੁਰ ਦਿਖਲਾਈ ਮੋਰੀ
ਭਗਤ ਜੀ ਕਹਿੰਦੇ ਨੇ ਗੁਰੂ ਨੇ ਉਹ ਰਸਤਾ ਦਿਖਾ ਦਿੱਤਾ ਕਿਹੜੇ ਰਸਤੇ ਦਾ ਜ਼ਿਕਰ ਕਰਦੇ ਹਨ
ਜਿੱਤ ਮਿਰਗ ਪੜਤ ਹੈ ਚੋਰੀ
ਇੱਥੋਂ ਸਾਡੇ ਇੰਦਰੀਆਂ ਦੇ ਦਰਵਾਜ਼ਿਆਂ ਰਾਹੀਂ ਨੇਤਰਾਂ ਰਾਹੀਂ ਵਾਸਨਾ ਪਰਾਏ ਰੂਪ ਦਾ ਮਿਰਗ ਸਾਡੇ ਨਾਮ ਦੀ ਖੇਤੀ ਸਹਿਜ ਦੀ ਖੇਤੀ ਪ੍ਰੇਮ ਇਕਾਗਰਤਾ ਦੀ ਖੇਤੀ ਨੂੰ ਵਿਨਾਸ਼ ਕਰਨ ਵਾਸਤੇ ਖਾਣ ਵਾਸਤੇ ਪਹੁੰਚਦਾ ਹੈ ਇਹ ਸਾਡੇ ਸਰਵਣ ਜਿੱਥੋਂ ਨਿੰਦਾ ਚੁਗਲੀ ਦਾ ਮਿਰਗ ਸਾਡੇ ਅੰਦਰ ਪ੍ਰਵੇਸ਼ ਕਰਦਾ ਇਹ ਸਾਡੀ ਤਵਚਾ ਜਿੱਥੋਂ ਗਲਤ ਸਪਰਸ਼ ਦਾ ਮਿਰਗ ਸਾਡੇ ਅੰਦਰ ਸਾਡੇ ਹਿਰਦੇ ਰੂਪੀ ਖੇਤ ਨੂੰ ਉਜਾੜਨ ਵਾਸਤੇ ਪਹੁੰਚਦਾ ਹੈ ਭਗਤ ਜੀ ਕਹਿੰਦੇ ਨੇ ਗੁਰੂ ਨੇ ਦੱਸ ਦਿੱਤਾ ਬਈ ਇਹਨੇ ਇੰਦਰੀਆਂ ਦੇ ਦਰਵਾਜ਼ੇ ਬੰਦ ਕਰ ਲਿਆ
ਮੂੰਦ ਲੀਏ ਦਰਵਾਜ਼ੇ
ਆਪ ਕਹਿੰਦੇ ਹੁਣ ਗੁਰੂ ਦੀ ਮਿਹਰ ਸਦਕਾ ਗੁਰੂ ਦੀ ਬਖਸ਼ ਸਦਕਾ ਇਹ ਇੰਦਰੀਆਂ ਦੇ ਦੁਆਰ ਬੰਦ ਕਰ ਦਿੱਤੇ ਭਾਵ ਹੁਣ ਮੈਂ ਸਰਵਣਾਂ ਨਾਲ ਪਰਾਈ ਨਿੰਦਾ ਨਹੀਂ ਸੁਣਦਾ ਨੇਤਰਾਂ ਨਾਲ ਪਰਾਇਆ ਰੂਪ ਨਹੀਂ ਦੇਖਦਾ ਜ਼ਬਾਨ ਨਾਲ ਰਸਾਂ ਕਸਾਂ ਵੱਲ ਨਹੀਂ ਜਾਂਦਾ ਔਰ ਜ਼ਬਾਨ ਨਾਲ ਹੰਕਾਰ ਦੇ ਬੋਲ ਨਹੀਂ ਬੋਲਦਾ ਇਹ ਇੰਦਰੀਆਂ ਦੇ ਦਰਵਾਜ਼ੇ ਇਸ ਤਰ੍ਹਾਂ ਬੰਦ ਹੁੰਦੇ ਨੇ ਬੜੇ ਸੋਹਣਾ ਇੱਕ ਬਚਨ ਜਮਾਲ ਸ਼ੇਖ ਸਾਦੀ ਸਾਹਿਬ ਨੇ ਕਿਹਾ ਹੈ ਇਹ ਕੰਮ ਨੇ ਲੱਭਾ ਬੰਦ ਗੋਸ਼ ਬੰਦ ਚਸ਼ਮ ਬੰਦ ਗਰਨ ਯਾਦੀ ਮੇਰੇ ਹੱਕ ਬਰ ਮਨ ਬਖੰਡ ਇਹ ਪੁਰਖਾ ਤੂੰ ਗਲਤ ਦ੍ਰਿਸ਼ ਵਾਲੇ ਪਾਸੋਂ ਆਪਣੇ ਨੇਤਰਾਂ ਨੂੰ ਬੰਦ ਕਰ ਲੈ ਬਾਕੀ ਸਭ ਕੁਝ ਦੇਖਣਾ ਹੈ ਗਲਤ ਸਰੋਤ ਕੰਨਾਂ ਵਿੱਚ ਨਾ ਆਉਣਗੇ ਗਲਤ ਬੋਲ ਪ੍ਰਗਟ ਜ਼ਬਾਨ ਤੋਂ ਨਾ ਹੋਣਗੇ ਅਗਰ ਤੂੰ ਤਿੰਨ ਕੰਮ ਕਰਨ ਵਿੱਚ ਸਫਲ ਹੋ ਜਾਏ ਤੇ ਫਿਰ ਮੈਂ ਕਹਿੰਦਾ ਹਾਂ ਜੇ ਫਿਰ ਵੀ ਖੁਦਾ ਤੈਨੂੰ ਦੀਦਾਰ ਨਾ ਦੇਵੇ ਫਿਰ ਮੈਨੂੰ ਬੁਰਾ ਕਹਿ ਲਈ ਗਾਲਾਂ ਕੱਢ ਲਈ ਮੈਨੂੰ ਬਈ ਫਕੀਰ ਨੇ ਗਲਤ ਆਖਿਆ ਹੈ ਬੜੇ ਗਹਿਰੇ ਬੋਲ ਨੇ ਭਗਤ ਜੀ ਦੇ ਕਹਿੰਦੇ ਇਹ ਦਰਵਾਜ਼ੇ ਹੁਣ ਅਸੀਂ ਬੰਦ ਕਰ ਲਏ ਹਨ
ਬਾਜੀ ਵਾਲੇ ਅਨਹਦ ਬਾਜੀ
ਇਹ ਦਰਵਾਜ਼ੇ ਬੰਦ ਕਰਨ ਨਾਲ ਹੁਣ ਅਨਹਦ ਨਾਦ ਸੁਣਾਈ ਪੈਣ ਲੱਗ ਪਿਆ ਹੈ
ਕੁੰਭ ਕਮਲ ਜਲ ਭਰਿਆ
ਇਹ ਜਿਹੜਾ ਮੇਰਾ ਹਿਰਦਾ ਕਮਲ ਰੂਪੀ ਘੜਾ ਵਿਕਾਰਾਂ ਦੇ ਜਲ ਨਾਲ ਭਰਿਆ ਹੋਇਆ ਸੀ
ਜਲ ਮਿਟਿਆ ਉਬਾ ਕਰਿਆ
ਗੁਰੂ ਉਪਦੇਸ਼ ਅਨੁਸਾਰ ਚੱਲਦੇ ਹਾਂ ਵਾਹਿਗੁਰੂ ਵਾਹਿਗੁਰੂ ਜਪਦੇ ਇਹ ਆਪਣੇ ਆਪਣੇ ਮਤ ਅਨੁਸਾਰ ਹੈ ਕੋਈ ਰਾਮ ਰਾਮ ਜਪੇ ਮੁਬਾਰਕ ਹੈ ਕੋਈ ਅੱਲਾ ਹੀ ਜਪੇ ਬਹੁਤ ਭਾਗਾ ਹੋਇਆ ਹੈ ਸਾਨੂੰ ਗੁਰੂ ਪਾਤਸ਼ਾਹ ਨੇ ਮਹਾਂ ਮੰਤਰ ਗੁਰਮੰਤਰ ਦੇ ਕੇ ਝੋਲੀ ਭਰੀ ਅਸੀਂ ਇਹ ਜਪਣਾ ਹੈ ਬਾਕੀ ਸਾਰੇ ਨਾਮ ਪਵਿੱਤਰ ਨੇ ਬਲਹਾਰੇ ਜਾਓ ਜਿੱਤੇ ਤੇਰੇ ਨਾਮ ਹੈ, ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ, ਤਿੰਨਾਂ ਕੇ ਲੈਣਗੇ ਤੇਰਾ ਨਾਮ। ਕਬੀਰ ਫਰੀਦ ਰਵਿਦਾਸ ਸਭਨਾ ਇਹ ਨਾਮ ਜਪਣ ਵਾਲੇ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ। ਇੰਨਾ ਵੱਡਾ ਨਾਮ ਜਪਣ ਵਾਲੇ ਬ੍ਰਹਮ ਗਿਆਨੀਆਂ ਦਾ ਇਕੱਠ ਦੁਨੀਆਂ ਦੇ ਕਿਸੇ ਪੰਥ ਵਿੱਚ ਤੇ ਕਿਸੇ ਗ੍ਰੰਥ ਵਿੱਚ ਨਹੀਂ ਮਿਲੇਗਾ। ਜਿਤਨਾ ਵੱਡਾ ਇਕੱਠ ਇਹਨਾਂ ਬ੍ਰਹਮ ਗਿਆਨੀਆਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈਗੇ ਨੇ। ਗੁਰੂ ਨਾਨਕ ਪੰਥ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਾਪਤ ਹੁੰਦਾ ਹੈ। ਇਹ ਅੱਲਾ ਉਹ ਜਪਣ ਵਾਲੇ ਵੀ ਨੇ, ਇਹ ਰਾਮ ਜਪਣ ਵਾਲੇ ਵੀ ਨੇ, ਇਹ ਬੈਠੁਲ ਬੈਠੁਲ ਜਪਣ ਵਾਲੇ ਵੀ ਨੇ। ਸਾਨੂੰ ਗੁਰੂ ਨੇ ਵਾਹਿਗੁਰੂ ਨਾਮ ਚ ਰੀਤ ਪਾ ਕੇ ਨਿਵਾਜਿਆ ਹੈ। ਫਿਰ ਇਸ ਤਰ੍ਹਾਂ ਇਹ ਖੇਡ ਬਣ ਜਾਂਦੀ ਹੈ ਕਿ ਫਿਰ ਹਿਰਦੇ ਦੇ ਘੜੇ ਚੋਂ ਵਿਕਾਰਾਂ ਦਾ ਜਲ ਬਾਹਰ ਜਾ ਪੈਂਦਾ ਹੈ।
ਕਹੋ ਕਬੀਰ ਜਨ ਜਾਣਿਆ,
ਜਿਹਨਾਂ ਸੇਵਕਾਂ ਨੇ, ਜਨ ਬਹੁ ਵਚਨ ਹੈ, ਜਿਹਨਾਂ ਸੇਵਕਾਂ ਨੇ ਗੁਰੂ ਨਾਲ ਜੁੜਨ ਦੀ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ, ਜਿਹਨਾਂ ਨੂੰ ਇਹ ਪਤਾ ਚੱਲਿਆ ਕਿ ਮਨ ਪਵਨ ਦੀ ਤਰ੍ਹਾਂ ਉੱਗਦਾ ਪਿਆ ਹੈ, ਜਿਹਨਾਂ ਨੇ ਇਹ ਜਾਣ ਲਿਆ ਗੁਰੂ ਦੀ ਮੇਰ ਸਦਕਾ।
ਜੋ ਜਾਣਿਆ ਤਉ ਮਨ ਮਾਨਿਆ,
ਜਦੋਂ ਇਹ ਸਮਝ ਆਈ ਫਿਰ ਮਨ ਗੁਰੂ ਦੇ ਵਿਚਾਰ ਨਾਲ, ਗੁਰੂ ਦੇ ਆਧਾਰ ਨਾਲ ਤੇ ਗੁਰੂ ਦੇ ਬਖਸ਼ੇ ਹੋਏ ਕਿਰਦਾਰ ਨਾਲ ਸਹਿਮਤ ਹੋ ਗਿਆ। ਇਸ ਤਰ੍ਹਾਂ ਨਾਲ ਪਰ ਬ੍ਰਹਮ ਪਰਮੇਸ਼ਵਰ ਦੀ ਖੇਡ ਬਣੀ। ਕੁੰਭ ਕਮਲ ਜਲ ਭਰਿਆ, ਜਲ ਮਿੱਟਿਆ, ਉਭਾ ਕਰਿਆ, ਇਹ ਜਿਹੜਾ ਵਿਕਾਰਾਂ ਨਾਲ ਭਰਿਆ ਹੋਇਆ ਮਨ ਦਾ ਘੜਾ ਸੀ, ਇਹਦੇ ਚੋਂ ਵਿਕਾਰ ਰੂਪੀ ਜਲ ਬਹਾ ਦਿੱਤਾ ਤੇ ਮਨ ਵਾਸਤੇ ਮਨ ਸਿੱਧਾ ਹੋ ਗਿਆ, ਇਹ ਘੜਾ ਸਿੱਧਾ ਹੋ ਗਿਆ। ਗੁਰੂ ਸ਼ਬਦ ਦੀ ਬਰਕਤ ਨਾਲ ਲਗਾ ਲਗ ਭਰ ਗਿਆ। ਬੜੇ ਮਹਿਮਾਮਈ ਬੋਲ ਹਨ, ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ। ਫਿਰ ਮਨ ਗੁਰੂ ਦੇ ਚਰਨਾਂ ਨਾਲ ਮਿਲ ਜਾਂਦਾ ਹੈ, ਇਸ ਗੱਲ ਨਾਲ ਸਹਿਮਤ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਮੋਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ ਤੇ ਸਦਾ ਹਿਰਦਾ ਇਸ ਪਾਵਨ ਵਿਚਾਰ ਨਾਲ ਸਹਿਮਤ ਹੋਏ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਮਿਲ ਕੇ ਇਹ ਦੋ ਪਾਵਨ ਪੰਕਤੀਆਂ ਜੋ ਸ਼ਬਦ ਦੇ ਅਖੀਰ ਵਿੱਚ ਭਾਗ ਲਾ ਰਹੀਆਂ ਹਨ, ਇਹਨਾਂ ਨੂੰ ਸਰਵਣ ਕਰੀਏ, ਫਿਰ ਖਿਮਾ ਪ੍ਰਾਪਤੀ ਹੋਵਾਂਗੇ।
ਕਹੋ ਕਬੀਰ ਜਨ ਜਾਣਿਆ,
ਜਨ ਜਾਣਿਆ ਤੋ ਮਨ ਮਾਨਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।